ਦੇ ਮਹੀਨੇ ਨੂੰ ਦੁਰੇ ਲੋਕਾਂ ਨੇ ਮਾੜਾ ਗਿਣਿਆ ਸੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕੱਤਕ ਦੀ ਪੂਰਨਮਾਸ਼ੀ ਨੂੰ ਅਵਤਾਰ ਧਾਰਨ ਕਰਕੇ ਇਸ ਮਹੀਨੇ ਨੂੰ ਉੱਚਿਆ ਕਰ ਦਿੱਤਾ। ਪੋਹ ਦਾ ਮਹੀਨਾ ਲੋਕਾਂ ਨੇ ਮਾੜਾ ਗਿਣਿਆ ਸੀ। ਕੋਈ ਕਾਰ ਵਿਹਾਰ ਕੱਤੇ ਤੇ ਪੋਹ ਦੇ ਮਹੀਨੇ ਵਿੱਚ ਸ਼ੁਭ ਸ਼ਗਨਾਂ ਵਾਲਾ ਨਹੀਂ ਸੀ ਕੀਤਾ ਜਾਂਦਾ। ਜੇ ਕੋਈ ਕਰਦਾ ਵੀ ਸੀ ਤੇ ਅਪਸ਼ਗਨ ਸਮਝਿਆ ਜਾਂਦਾ ਸੀ। ਕਲਗੀਧਰ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਪੋਹ ਦੇ ਮਹੀਨੇ ਵਿੱਚ ਅਵਤਾਰ ਧਾਰਨ ਕਰਕੇ ਪੋਹ ਦੇ ਮਹੀਨੇ ਨੂੰ ਉੱਪਰ ਚੁੱਕਿਆ ਔਰ ਐਸਾ ਮਜੀਠਾ ਰੰਗ ਛੋਟੇ ਸਾਹਿਬਜ਼ਾਦਿਆਂ ਦੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪੋਹ ਦੇ ਮਹੀਨੇ ਦੇ ਵਿੱਚ ਦਿਵਾ ਕਰਕੇ ਉਹਨਾਂ ਦੇ ਖੂਨ ਦੇ ਨਾਲ ਇਹੋ ਜਿਹਾ ਸੁਨਹਿਰੀ ਰੰਗ ਲਾ ਦਿੱਤਾ। ਸਦਾ ਵਾਸਤੇ ਪੋਹ ਦਾ ਮਹੀਨਾ ਉੱਪਰ ਕੀਤਾ। ਉਸ ਮਹੀਨੇ ਦੇ ਅੰਦਰ ਸਮੂਹ ਸ਼ਹੀਦਾਂ ਦੀ ਸਿਰਤਾਜ ਨੂੰ ਨਤਮਸਤਕ ਹੁੰਦੇ ਨੇ ਸਭ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਦਿਨ ਜੋ ਪਲ ਜੋ ਘੜੀ ਜੋ ਮਹੀਨਾ ਦੁਨੀਆਂ ਦੇ ਲੋਕਾਂ ਨੇ ਮਾੜਾ ਗਿਣਿਆ ਸੀ, ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹ ਪਲ ਉਹ ਘੜੀ ਉਹ ਦਿਨ ਉਹ ਮਹੀਨੇ ਨੂੰ ਭਾਗ ਲਾਏ। ਇਸ ਸਮੇਂ ਇਹ ਕਾਜ ਨਾ ਕੀਤਾ ਜਾਵੇ, ਇਹ ਸਮਾਂ ਮਾੜਾ ਹੈ। ਸਤਿਗੁਰਾਂ ਨੇ ਉਸੇ ਸਮੇਂ ਦੇ ਵਿੱਚ ਆਪਣੇ ਕਾਰਜ ਰੰਭੇ। ਸੋ ਇਹ ਦੁਨੀਆਂ ਦੇ ਲੋਕਾਂ ਦੇ ਵਹਿਮ ਭਰਮ ਸਨ ਜਿਨ੍ਹਾਂ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਹਰ ਕੱਢਿਆ ਔਰ ਕੇਵਲ ਇੱਕ ਸ਼ਬਦ ਦੇ ਨਾਮ ਦੇ ਨਾਲ ਜੋੜਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ਾਂ ਦਾ ਮੀਂਹ ਵਰਸਾ ਰਹੇ ਨੇ। ਤੁਖਾਰੀ ਰਾਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਾਰਾਂਵਾਂ ਉਚਾਰਨ ਕਰਕੇ ਜਿਹੜੇ ਵੱਖ ਵੱਖ ਮਤਾਂ ਵਾਲਿਆਂ ਨੇ ਇਹ ਕਿਹਾ ਸੀ ਕਿ ਇਹ ਸੰਗਰਾਂਦ ਦਾ ਅਸਲੀ ਅਰਥ ਸੰਸਕ੍ਰਿਤ ਭਾਸ਼ਾ ਦੇ ਵਿੱਚ ਸੰਕ੍ਰਾਂਤ ਕਿਹਾ ਜਾਂਦਾ ਤੇ ਸੰਗ ਦਾ ਅਰਥ ਹੁੰਦਾ ਭਲੀ ਪ੍ਰਕਾਰ ਤੇ ਕ੍ਰਾਂਤ ਦਾ ਅਰਥ ਹੁੰਦਾ ਤਬਦੀਲੀ ਆਉਣੀ। ਜੋ ਇਸ ਦਿਨ ਤੇ ਭਲੀ ਪ੍ਰਕਾਰ ਤਬਦੀਲੀ ਆ ਜਾਣੀ, ਸੂਰਜ ਨੇ ਇੱਕ ਰਾਸ ਤੋਂ ਦੂਸਰੀ ਰਾਸ ਦੇ ਵਿੱਚ ਪ੍ਰਵੇਸ਼ ਹੋ ਜਾਣਾ, ਭਾਵ ਇੱਕ ਰੁੱਤ ਦਾ ਰੱਥ ਛੱਡ ਕੇ ਦੂਸਰੀ ਰੁੱਤ ਦੇ ਰੱਥ ਦੇ ਵਿੱਚ ਨਿਵਾਸ ਕਰਨਾ, ਉਸ ਦਿਨ ਨੂੰ ਚੰਗੇ ਮਾੜੇ ਗ੍ਰਹਿਾਂ ਦੇ ਦਿਨ ਨੂੰ ਸਨਾਤਨ ਮਤ ਵਾਲਿਆਂ ਨੇ ਇਹ ਮਾੜੇ ਦਿਨ ਗਿਣੇ ਸਨ ਕਿ ਚੰਗੇ ਮਾੜੇ ਗ੍ਰਹਿਾਂ ਨੂੰ ਟਾਲਣ ਵਾਸਤੇ ਕਿਸੇ ਚੰਗੇ ਪੁਰਸ਼ ਕੋਲੋਂ ਭਲੇ ਪੁਰਸ਼ ਕੋਲੋਂ ਵਿਦਵਾਨ ਪੁਰਸ਼ ਕੋਲੋਂ ਮਹੀਨਾ ਸੁਣਨਾ। ਉਹਨਾਂ ਨੇ ਤਾਂ ਆਪਣੀ ਕਾਰ ਭੇਟ ਆਰੰਭੀ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰਮਤ ਦੇ ਵਿੱਚ ਇਸ ਤੋਂ ਉਲਟ ਜੋ ਇਹ ਭਰਮ ਪਿਆ ਸੀ, ਜੋ ਭੁਲੇਖਾ ਪਿਆ ਸੀ, ਉਸ ਤੋਂ ਬਾਹਰ ਕੱਢਿਆ। ਇਹੋ ਜਿਹੀ ਗੱਲ ਕੋਈ ਨਹੀਂ। ਚੰਗੇ ਮਾੜੇ ਦਿਨ ਸਭ ਦਿਨ ਇੱਕੋ ਜਿਹੇ ਨੇ। ਮਨੁੱਖ ਦੇ ਆਪਣੇ ਕੀਤੇ ਹੋਏ ਕਰਮ ਕੈਸੇ ਨੇ ਉਹ ਚੰਗੇ ਮਾੜੇ ਨੇ, ਚੰਗਿਆਈ ਆ ਬੁਰਿਆਈ ਆ ਵਾਚਾ ਧਰਮ ਹਦੂਰ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਕੇਵਲ ਇੱਕ ਸ਼ਬਦ ਦਾ ਗਾਇਨ ਕਰੋ, ਸ਼ਬਦ ਨੂੰ ਹਿਰਦੇ ਚ ਵਸਾਓ, ਸਾਰੇ ਦਿਨ ਸੋਭਨੀਕ ਨੇ। ਉਹੀ ਦਿਨ ਸੁਹਾਵਣਾ ਹੈ, ਉਹ ਘੜੀ ਧਨ ਹੈ, ਉਹ ਪਲ ਧਨ ਹੈ ਜਿਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸ਼ਬਦ ਦੀ ਆਰਾਧਨਾ ਕਰਦੇ ਹਾਂ ਔਰ ਸ਼ਬਦ ਦੇ ਨਾਲ ਆਪਣੀ ਲਿਵ ਜੋੜ ਕੇ ਰੱਖਦੇ ਹਾਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ 12 ਮਹੀਨਿਆਂ ਦਾ ਉਪਦੇਸ਼ ਦੇ ਕਰਕੇ ਕਲਯੁਗੀ ਜੀਵਾਂ ਨੂੰ ਸ਼ਬਦ ਦੇ ਨਾਲ ਜੋੜਿਆ। ਵਿਚਾਰ ਚੱਲਦੀ ਆਈ, ਮਰਯਾਦਾ ਬੱਝ ਗਈ, ਗੁਰਸਿੱਖ ਪ੍ਰੇਮੀ ਸੰਗਰਾਂਦ ਸ਼ਬਦ ਦੀ ਆਰਾਧਨਾ ਕਰਕੇ ਸੰਗਤ ਕਰਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਮਨਾਉਣ ਲੱਗ ਗਏ। ਇਸ ਭਰਮ ਤੋਂ ਦੂਰ ਹੋਏ, ਭੁਲੇਖੇ ਤੋਂ ਬਾਹਰ ਨਿਕਲੇ। ਪਰ ਜੋ ਸਤਿਗੁਰੂ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ ਅੰਦਰ ਬਾਰਾਂਵਾਂ ਉਚਾਰਨ ਕੀਤਾ, ਬਾਣੀ ਮਹਿੰਗੀ ਸੀ, ਬਿਨਾਂ ਕਿਸੇ ਵਿਦਵਾਨ ਦੇ ਅਰਥ ਕੀਤੇ ਤੋਂ ਸਮਝ ਨਹੀਂ ਸੀ ਪੈਂਦੀ। ਚੇਤ ਦੀ ਸੰਗਰਾਂਦ ਦਾ ਮਹੀਨਾ ਜਿਸ ਤੋਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਬਾਰਾਂਵਾਂ ਉਚਾਰਿਆ। ਇੱਕ ਪੰਡਿਤ ਸੀ ਅੰਮ੍ਰਿਤਸਰ ਦਾ ਰਹਿਣ ਵਾਲਾ, ਮਹਾਰਾਜ ਨੂੰ ਬੇਨਤੀ ਕੀਤੀ। ਮਨ ਚ ਖਿਆਲ ਆਇਆ ਕਿ ਗੁਰੂ ਘਰ ਨਿਮਾਣਿਆਂ ਦਾ ਥਾਂ ਹੈ, ਨਿਥਾਵਿਆਂ ਦਾ ਥਾਂ ਹੈ, ਮੇਰੀ ਗਰੀਬੀ ਕੱਟੀ ਜਾਵੇਗੀ। ਮੈਂ ਸੰਸਕ੍ਰਿਤ ਪੜ੍ਹਿਆ, ਵਿਦਵਾਨ ਹਾਂ, ਜੇ ਮਹਾਰਾਜ ਆਗਿਆ ਦੇ ਦੇਣ ਤੇ ਮੈਂ ਸੰਗਰਾਂਦ ਵਾਲੇ ਦਿਨ ਕਥਾ ਕਰ ਦਿਆ ਕਰਾਂਗਾ, ਸੰਗਤ ਕੋਈ ਪੈਸਾ ਧੇਲਾ ਦਿਆ ਕਰੇਗੀ, ਮੇਰੀ ਗਰੀਬੀ ਨਿਕਲ ਜਾਵੇ, ਮੇਰੇ ਬੱਚੇ ਪਲ ਜਾਣਗੇ। ਮਹਾਰਾਜ ਨੇ ਭਾਵਨਾ ਦੇਖ ਕੇ ਆਗਿਆ ਦੇ ਦਿੱਤੀ, ਪੰਡਿਤ ਕਥਾ ਕਰਿਆ ਕਰੇ। ਚੇਤ ਦੀ ਸੰਗਰਾਂਦ ਹੈ, ਪੰਡਿਤ ਨਾ ਆਇਆ, ਜਵਾਬ ਦੇ ਦਿੱਤਾ। ਮਹਾਰਾਜ ਨੇ ਸੁਨੇਹਾ ਲਗਾਇਆ ਕਿ ਪੰਡਿਤ ਨੂੰ ਯਾਦ ਕਰਾਓ ਕਿ ਅੱਜ ਸੰਗਰਾਂਦ ਹੈ। ਗੁਰਸਿੱਖ ਬੁਲਾਉਣਗੇ, ਇਨਕਾਰ ਕਰ ਦਿੱਤਾ। ਗੁਰੂ ਗੁਰੂ ਅਰਜਨ ਨੂੰ ਮੰਨਦੇ ਹੋ ਤੇ ਕਥਾ ਮੇਰੇ ਤੋਂ ਸੁਣਨੀ ਚਾਹੁੰਦੇ ਹੋ? ਬਾਬਾ ਬੁੱਢਾ ਸਾਹਿਬ ਜੀ ਆਪ ਗਏ ਤਾਂ ਵੀ ਜਵਾਬ ਦੇ ਦਿੱਤਾ, ਆ ਕੇ ਪੱਲੂ ਪਾਇਆ ਗਲ ਵਿੱਚ ਤੇ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਜਿੱਥੇ ਇੰਨੀ ਸੁਖੈਨ ਬਾਣੀ ਸੁਖਮਨੀ ਸਾਹਿਬ ਜੀ ਦੀ ਜਾਂ ਹੋਰ ਬਾਣੀਆਂ ਉਚਾਰਨ ਕੀਤੀਆਂ ਨੇ, ਕਿਰਪਾ ਕਰਕੇ 12 ਮਹੀਨਿਆਂ ਦਾ ਉਪਦੇਸ਼ ਵੀ ਸੁਖੈਨ ਬਾਣੀ ਵਿੱਚ ਦਿਓ। ਚਾਹੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ 12 ਮਹੀਨਿਆਂ ਦਾ ਉਪਦੇਸ਼ ਤੁਖਾਰੀ ਰਾਗ ਵਿੱਚ ਕੀਤਾ ਵੀ ਹੈ, ਪਰ ਉਹ ਬਾਣੀ ਮਹਿੰਗੀ ਹੈ, ਬਿਨਾਂ ਅਰਥ ਕੀਤਿਆਂ ਤੋਂ ਸਮਝ ਨਹੀਂ ਪੈਂਦੀ। ਇਹੋ ਜਿਹੀ ਬਾਣੀ ਉਚਾਰਨ ਕਰੋ ਬਿਨਾਂ ਅਰਥ ਕੀਤਿਆਂ ਸਮਝ ਪੈ ਜਾਵੇ। ਸੰਗਤ ਦੀ ਬੇਨਤੀ, ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਮੰਜੀ ਸਾਹਿਬ ਵਾਲੇ ਅਸਥਾਨ ਦੇ ਉੱਪਰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਇਹ ਮਾਝ ਰਾਗ ਦੇ ਵਿੱਚ ਦੁਬਾਰਾ ਫਿਰ 12ਵਾਂ ਉਚਾਰਨ ਕੀਤਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ, ਮਿਲ ਹੋ ਰਾਮ, ਚਾਰ ਘੁੰਟ ਦਹਿ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸਾਮ। ਬੇਨਤੀ ਪੂਰਵਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਇੱਕ ਜੋਦੜੀ ਕੀਤੀ, ਮੰਗਲ ਕੀਤਾ, ਮਹਾਰਾਜ ਇਸ ਜੀਵਨ ਦੇ ਅੰਦਰ ਕਿਤਿਓਂ ਭਟਕਣਾ ਖਤਮ ਨਹੀਂ ਹੋਈ, ਸਭ ਦੁਆਰੇ ਦੇਖ ਲਏ, ਉੱਤਰ ਦੱਖਣ ਪੂਰਬ ਪੱਛਮ ਚਾਰ ਦਿਸ਼ਾਵਾਂ, ਇਸੇ ਤਰ੍ਹਾਂ ਨੈਰਤ ਕੋਣ, ਇਮਾਨ ਕੋਣ, ਅਗਨ ਕੋਣ, ਵੈਣ ਕੋਣ ਤੇ ਧਰਤੀ ਤੇ ਆਕਾਸ਼, 10 ਦਿਸ਼ਾਵਾਂ ਦੇ ਵਿੱਚ ਭਰਮ ਕੇ ਦੇਖ ਲਿਆ, ਫਿਰ ਕੇ ਦੇਖ ਲਿਆ, ਆਪ ਜੇ ਦੁਬਾਰਾ ਕੋਈ ਨਹੀਂ ਲੱਭਾ, ਕੋਈ ਬਖਸ਼ਣਹਾਰ ਲੱਭਿਆ ਹੀ ਨਹੀਂ, ਤੇ ਕਿਰਪਾ ਕਰਕੇ ਬਖਸ਼ ਲਓ। ਇਹ ਬੇਨਤੀ ਕਰਨ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੀ ਪੌੜੀ ਵਿੱਚ ਜਾਚ ਦਿੱਤੀ। ਚੇਤ ਗੋਵਿੰਦ ਆਰਾਧੀਐ ਹੋਵੈ ਆਨੰਦ ਘਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਚੇਤ ਦੇ ਮਹੀਨੇ ਦੇ ਵਿੱਚ ਉਪਦੇਸ਼ ਦਿੱਤਾ ਕਿ ਪਿਆਰਿਓ, ਜੇ ਇਸ ਮਹੀਨੇ ਦੇ ਵਿੱਚ ਪਰਮੇਸ਼ਰ ਦੀ ਆਰਾਧਨਾ ਕਰੋਗੇ ਤੇ ਬਹੁਤ ਜ਼ਿਆਦਾ ਆਨੰਦ ਹੋਵੇਗਾ, ਦੁੱਖ ਕੱਟੇ ਜਾਣਗੇ, ਸੁੱਖ ਮਿਲਣਗੇ। ਇਸੇ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਇੱਕ ਮਹੀਨੇ ਦੇ ਵਿੱਚ ਉਪਦੇਸ਼ ਦੇ ਕਰਕੇ ਇੱਕ ਇੱਕ ਅਵਸਥਾ ਬਿਆਨ ਕੀਤੀ ਕਿ ਤੁਹਾਡੀ ਜਗਿਆਸੂਪਣ ਦੀ ਅਵਸਥਾ ਵੱਧਦੀ ਜਾਵੇਗੀ, ਪਰਮੇਸ਼ਰ ਦੇ ਨਾਲ ਨੇੜਤਾ ਬਣਦੀ ਜਾਵੇਗੀ, ਸ਼ਬਦ ਸੁਰਤ ਦਾ ਮਿਲਾਪ ਹੁੰਦਾ ਜਾਵੇਗਾ, ਪਰਮੇਸ਼ਰ ਦੇ ਨਾਲ ਮਿਲਾਪ ਹੋਵੇਗਾ ਔਰ ਤੁਸੀਂ ਸੁੱਖ ਮਾਣੋਗੇ। ਅੱਜ ਕੱਤਕ ਦੇ ਮਹੀਨੇ ਦੀ ਸੰਗਰਾਂਦ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੋ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ, ਸ਼ਰਧਾ ਭਾਵਨਾ ਨਾਲ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਕੱਤਕ ਕਰਮ ਕਮਾਵਣੇ ਦੋਸ਼ ਨਾ ਕਹੂ ਜੋਗ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਕਿ ਇਹ ਜਿਹੜਾ ਕੱਤੇ ਦਾ ਮਹੀਨਾ ਚੜਿਆ ਹੋਇਆ ਹੈ, ਜਿਹੜੇ ਤੂੰ ਆਪਣੇ ਰੋਜ਼ ਦੇ ਕਰਮਾਂ ਨੂੰ ਕੱਤਦਾ ਫਿਰਦਾ ਨਾ, ਰੋਜ਼ ਨਿੱਤਾ ਪ੍ਰਤੀ ਆਪਣੇ ਕਰਮਾਂ ਨੂੰ ਕਰਦਾ ਕੱਤਦਾ, ਮਹਾਰਾਜ ਕਹਿੰਦੇ ਕਰਮ ਤੇ ਆਪ ਵੀ ਕਰਦਾ ਤੇ ਦੋਸ਼ ਕਿਸੇ ਸਿਰ ਦੇ ਹੋਰ ਤੇ ਅਰਪ ਦਿੰਦਾ, ਇਹ ਯੋਗ ਨਹੀਂ। ਜਿਹੋ ਜਿਹੇ ਕਰਮਾਂ ਨੂੰ ਕੱਤੇਗਾ, ਜਿਹੋ ਜਿਹੇ ਕਰਮ ਕਰੇਗਾ, ਫਲ ਤੈਨੂੰ ਉਹੋ ਜਿਹਾ ਹੀ ਮਿਲਣਾ। ਜਿਹਾ ਬੀਜੇ ਸੋਲਣੇ ਕਰਮਾਂ ਸੰਦੜਾ ਖੇਤ, ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ, ਜਿਹਾ ਬੀਜੇ ਉਹਾ ਖਾਏ। ਜਿਹੋ ਜਿਹਾ ਬੀਜ ਬੀਜੇਗਾ ਇਸ ਖੇਤ ਦੇ ਵਿੱਚ, ਸਰੀਰ ਦੇ ਖੇਤ ਵਿੱਚ, ਉਹੋ ਜਿਹਾ ਫਲ ਤੈਨੂੰ ਮਿਲੇਗਾ। ਫਿਰ ਕਿਸੇ ਦੇ ਉੱਪਰ ਦੋਸ਼ ਅਰਪਣਾ ਯੋਗ ਨਹੀਂ, ਕਿਉਂਕਿ ਤੇਰੇ ਸਰੀਰ ਨੇ ਕਰਮ ਕੱਤੇ ਹੈ, ਮਨ ਨੇ ਇਸ ਨੂੰ ਕਿਹਾ ਕਰਨ ਵਾਸਤੇ, ਬਾਣੀ ਨੇ ਇਹਦੀ ਵਿਚਾਰ ਕਰਕੇ ਬੁੱਧੀ ਦੇ ਨਾਲ ਕਰਮ ਕਰਾ ਦਿੱਤਾ। ਹੁਣ ਮਨ, ਬਾਣੀ ਤੇ ਸਰੀਰ ਤਿੰਨੋਂ ਹਿੱਸੇਦਾਰ ਨੇ ਕਰਮ ਕਰਨ ਵਾਸਤੇ, ਮੁਨਕਰ ਕਿਵੇਂ ਹੋ ਜਾਏਗਾ? ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਯੋਗ। ਕਿਸੇ ਦੂਸਰੇ ਨੂੰ ਦੋਸ਼ ਦੇਣਾ ਯੋਗ ਨਹੀਂ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਜੇ ਤੇ ਚੰਗਾ ਕਰਮ ਹੋ ਜਾਵੇ ਤੇ ਉਦੋਂ ਮੈਂ ਕੀਤਾ, ਜੇ ਕਰਮ ਵਿੱਚ ਨੁਕਸ ਆ ਗਿਆ, ਮਾੜਾ ਹੋ ਗਿਆ, ਤੇ ਉਹ ਮੈਂ ਨਹੀਂ ਕੀਤਾ, ਉਹ ਦੂਸਰੇ ਨੇ ਕੀਤਾ। ਮਹਾਰਾਜ ਕਹਿੰਦੇ ਇੱਥੇ ਤੇ ਬਚ ਜਾਵੇਗਾ, ਉਹ ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛਪਾਵੈ। ਉਹ ਪਰਮੇਸ਼ਰ ਤੈਨੂੰ ਅੱਗੋਂ ਪਿੱਛੋਂ ਦੇਖਦਾ ਹੈ, ਉਹਦੇ ਤੋਂ ਕਿਵੇਂ ਲੁਕਾ ਲਵੇਂਗਾ? ਉੱਗੜ ਗਿਆ ਸਭ ਖੋਟਾ ਢਬੂਆ, ਉਸ ਵਕਤ ਤੇਰਾ ਸਾਰਾ ਪਰਦਾ ਖਲਾਸ ਹੋ ਜਾਣਾ, ਕੋਈ ਤੇਰੀ ਗਵਾਹੀ ਭਰਨ ਵਾਲਾ ਨਹੀਂ ਰਹਿਣਾ, ਕਿਸੇ ਨੂੰ ਤੂੰ ਦੋਸ਼ ਨਾ ਦੇ ਜੋ ਕਰਮ ਕਰਦਾ। ਹੁਣ ਦੋ ਤਰ੍ਹਾਂ ਦੇ ਕਰਮ ਨੇ, ਇੱਕ ਪ੍ਰਾਸ਼ਚਿਤ ਕਰਮ ਹੁੰਦੇ ਹੈ, ਇੱਕ ਵਿਹਤ ਕਰਮ ਹੁੰਦੇ, ਇੱਕ ਅਵਿਹਤ। ਵਿਹਤ ਪੰਜ ਪ੍ਰਕਾਰ ਦੇ ਅਤੇ ਅਵਿਹਤ ਇੱਕੋ ਹੀ ਕਰਮ ਹੈ, ਜਿਹੜਾ ਆਪਣੀ ਭੁੱਲ ਹੋ ਜਾਣੀ ਤੇ ਬਖਸ਼ਾਉਣੀ ਨਾ। ਜਿਹੜਾ ਵਿਹਤ ਕਰਮ ਹੈ ਇਹ ਪੰਜ ਪ੍ਰਕਾਰ ਦਾ ਨਿੱਤ ਕਰਮ, ਨਿਮਿੱਤ ਕਰਮ, ਇਹ ਸਾਰੇ ਇਸ ਦੇ ਵਿੱਚ ਆ ਜਾਂਦੇ ਨੇ। ਆਪਣਾ ਨਿੱਤਾ ਪ੍ਰਤੀ ਕਰਮ ਕਰੀ ਜਾਣਾ, ਕਰੀ ਜਾਣਾ, ਕਿਸੇ ਦੇ ਨਿਮਿੱਤ ਕਰੀ ਜਾਣਾ, ਅਖੰਡ ਪਾਠ ਕਰਵਾ ਲਿਆ, ਸਹਿਜ ਪਾਠ ਕਰਵਾ ਲਿਆ, ਗੁਰਪੁਰਬ ਮਨਾ ਲਏ, ਸਮਾਗਮ ਕਰਾ ਲਏ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਰਮ ਆਪ ਕਰਦੇ ਆ, ਦੋਸ਼ ਦੂਸਰੇ ਨੂੰ ਦਿੰਦੇ ਆ, ਇਹ ਯੋਗ ਨਹੀਂ ਹੈ।
ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ।
ਕਿਉਂ ਦੋਸ਼ ਦਿੰਦੇ ਆ? ਕਿਉਂਕਿ ਰੱਬ ਯਾਦ ਨਹੀਂ। ਜੇ ਪਿਰਤਾ ਹੋਵੇ ਜਹਿ ਜਹਿ ਪੇਖੋ ਤਹਿ ਹਜੂਰ, ਦੂਰ ਕਤਹੋ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ, ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀਐ। ਜੇ ਇੰਨਾ ਪਤਾ ਹੋਵੇ ਨਾ ਕਿ ਪਰਮੇਸ਼ਰ ਮੇਰੇ ਨਾਲ ਹੈ, ਮੇਰੇ ਨਾਲ ਹੀ ਖੜਾ, ਜਿੱਥੇ ਦੇਖਾਂ ਉੱਥੇ ਹੀ ਹਾਜ਼ਰ ਹੈ, ਤੇ ਫਿਰ ਕਿਸੇ ਨੂੰ ਦੋਸ਼ ਨਹੀਂ। ਦੋਸ਼ ਉਦੋਂ ਦਿੰਦੇ ਆ ਕਿ ਕਿਸੇ ਨੂੰ ਪਤਾ ਨਹੀਂ ਚੱਲਿਆ ਕਿ ਇਹ ਕਰਮ ਮੈਂ ਕੀਤਾ ਹੈ। ਮਹਾਰਾਜ ਕਹਿੰਦੇ ਉਦੋਂ ਫਿਰ ਪਰਮੇਸ਼ਰ ਭੁੱਲਿਆ ਹੁੰਦਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਪਰਮੇਸ਼ਰ ਭੁੱਲ ਜਾਵੇ ਫਿਰ ਸਾਰੇ ਰੋਗ ਆ ਕੇ ਗ੍ਰਸ ਲੈਂਦੇ ਨੇ। ਅਗਿਆਨਤਾ ਉਹ ਵੀ ਰੋਗ ਹੈ, ਹਉਮੈ ਉਹ ਵੀ ਰੋਗ ਹੈ, ਮਾਇਆ ਵੀ ਇੱਕ ਰੋਗ ਹੈ। ਮਾਇਆ ਪਿੱਛੇ ਤ੍ਰਿਸ਼ਨਾ ਲੱਗ ਗਈ, ਤ੍ਰਿਸ਼ਨਾ ਰੋਗ ਬਣ ਗਈ। ਤ੍ਰਿਸ਼ਨਾ ਨੇ ਐਸੀ ਦੌੜ ਲਾਈ, ਜ਼ਿੰਦਗੀ ਲੰਘ ਗਈ, ਸਵਾਸ ਅੰਤਲਾ ਆ ਗਿਆ, ਪਰ ਸਰੀਰ ਨਹੀਂ ਖਲੋਣ ਦਿੱਤਾ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਹੁਣ ਸਾਰਿਆਂ ਰੋਗਾਂ ਦਾ ਦਾਰੂ ਤਾਂ ਇੱਕੋ ਹੀ ਸੀ, ਕੇਵਲ ਨਾਮ, ਸਰਬ ਰੋਗ ਕਾ ਔਖਦ ਨਾਮ। ਸਾਰਿਆਂ ਰੋਗਾਂ ਦੀ ਦਵਾ ਇੱਕੋ ਹੀ ਪਰਮੇਸ਼ਰ ਨੇ ਨਾਮ ਬਣਾਈ ਸੀ, ਉਹ ਪਰਮੇਸ਼ਰ ਹੀ ਭੁਲਾ ਲਿਆ।
ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ।
ਹੁਣ ਸਾਰੀ ਉਮਰ ਬੇਮੁਖ ਪੁਣੇ ਚ ਹੀ ਨਿਗਾ ਲਈ, ਪਰਮੇਸ਼ਰ ਭੁੱਲਿਆ ਹੀ ਰਿਹਾ, ਪਰਮੇਸ਼ਰ ਯਾਦ ਹੀ ਨਾ ਆਇਆ। ਕਹੋ ਕਬੀਰ ਤਬ ਹੀ ਨਰ ਜਾਗਾ, ਜਮ ਕਾ ਡੰਡ ਮੂੰਡ ਮਹਿ ਲੱਗਾ। ਉਦੋਂ ਸਮਝ ਆਈ ਕਿ ਮੈਂ ਤੇਰਾ, ਮੇਰਾ ਤਾਂ ਕਰਮ ਹੋਰ ਸੀ, ਮੈਂ ਤਾਂ ਹੋਰ ਕਰਮ ਕਰਦਾ ਰਿਹਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਤੋਂ ਸ਼੍ਰੋਮਣੀ ਕਰਮ ਸਤਸੰਗਤ ਕਰਨ ਦਾ ਸੀ, ਉਹ ਭੁੱਲ ਗਿਆ। ਜਦ ਪਰਮੇਸ਼ਰ ਭੁੱਲ ਗਿਆ ਤੇ ਜਿਹੜੇ ਚੰਗੇ ਗੁਣ ਵਿਸਰ ਗਏ, ਜਦ ਚੰਗੇ ਗੁਣ ਨਿਕਲ ਗਏ ਫਿਰ ਸਤਸੰਗਤ ਆਉਣ ਦਾ ਖਿਆਲ ਹੀ ਮਨ ਵਿੱਚ ਕਦੇ ਨਹੀਂ ਆਉਂਦਾ ਕਿ ਮੈਂ ਸਤਸੰਗਤ ਕਰਨੀ ਸੀ। ਸਿਮਰਨ ਕਰਨਾ ਤੇ ਬੜੀ ਦੂਰ ਦੀ ਗੱਲ ਰਹਿ ਗਈ। ਫਿਰ ਸਾਰੇ ਰੋਗਾਂ ਨੇ ਇਹੋ ਜਿਹਾ ਇੱਕ ਵਾਰੀ ਇਸ ਤੇ ਹਮਲਾ ਕੀਤਾ, ਜਨਮਾਂ ਜਨਮਾਂ ਦਾ ਵਿਛੋੜਾ ਪਾ ਦਿੱਤਾ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਤਾਂ ਕੋਈ ਪੁੱਛੋ, ਵਿਵੇਕੀਆ ਜਾਏ ਕਿਸੇ ਗਿਆਨਵਾਨ ਨੂੰ ਪੁੱਛੋ ਜਾ ਕੇ ਕਿ ਪਿਆਰਿਆ ਜੇ ਸਤਿਗੁਰੂ ਨਾ ਮਿਲੇ ਤਾਂ ਕੀ ਹਾਲਤ ਹੁੰਦੀ ਹੈ। ਉਹ ਦੱਸੇਗਾ ਜੇ ਬੱਚੇ ਨੂੰ ਮਾਂ ਨਾ ਮਿਲੇ ਤੇ ਬੱਚੇ ਦੀ ਕੀ ਹਾਲਤ ਹੁੰਦੀ ਹੈ। ਜੋ ਪਿਆਰ ਮਾਂ ਦੇ ਅੰਦਰੋਂ ਪ੍ਰੇਮ ਦੀਆਂ ਤਰੰਗਾਂ ਬਣ ਕੇ ਬੱਚੇ ਤੇ ਪੈਣਾ ਸੀ, ਉਹ ਦੂਸਰੀ ਮਾਂ ਪਾ ਨਹੀਂ ਸਕਦੀ। ਜੇ ਸਿੱਖ ਗੁਰੂ ਤੋਂ ਵਾਂਝਾ ਹੋ ਕੇ ਕਿ ਸੁੱਖ ਪ੍ਰਾਪਤ ਮਿਲ ਜਾਣ, ਕਦੇ ਨਹੀਂ ਮਿਲ ਸਕਦੇ। ਸਤਸੰਗਤ ਵਿੱਚ ਬੈਠੇ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਉਹ ਮਾਤਾ ਪਿਤਾ ਦੇ ਵਾਂਗ ਸਾਂਭਦਾ, ਉਹ ਇੱਥੇ ਬੈਠਾ ਹੀ ਦ੍ਰਿਸ਼ਟੀ ਦੇ ਨਾਲ ਹੀ ਭਰਪੂਰ ਕਰੀ ਜਾਂਦਾ। ਉਹ ਕਿਰਣਾਂ ਹੀ ਐਸੀਆਂ ਪੈਂਦੀਆਂ ਨੇ, ਪ੍ਰੇਮ ਦੀਆਂ ਤਰੰਗਾਂ ਹੀ ਐਸੀਆਂ ਉੱਠ ਕੇ ਆਉਂਦੀਆਂ ਨੇ। ਮਹਾਰਾਜ ਕਹਿੰਦੇ ਜਦੋਂ ਪਰਮੇਸ਼ਰ ਭੁੱਲ ਗਿਆ ਫਿਰ ਜਨਮਾਂ ਜਨਮਾਂ ਦਾ ਵਿਛੋੜਾ ਪੈ ਗਿਆ।
ਜਨਮੇ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ।
ਜਿਹੜੇ ਪਦਾਰਥਾਂ ਦੇ ਭੋਗ ਸਨ, ਮਾਇਆ ਕਰਕੇ ਜੀਵ ਭੱਜਿਆ ਫਿਰਦਾ ਸੀ, ਉਹ ਸਾਰੇ ਇਕੱਠੇ ਕੀਤੇ ਹੋਏ ਪਦਾਰਥ ਖਿੰਨ ਵਿੱਚ ਹੀ ਕੌੜੇ ਹੋ ਗਏ। ਕਾਰੂ ਬਾਦਸ਼ਾਹ ਨੇ 40 ਗੰਜ ਧਨ ਇਕੱਤਰ ਕੀਤਾ, ਪਤਾ ਨਹੀਂ ਲੱਗਾ, ਸਵਾਸ ਅੰਤਲਾ ਆ ਗਿਆ, ਜੋੜੇ ਦੇ ਜੋੜੇ ਰਹਿ ਗਏ, ਢੇਰ ਉੱਥੇ ਹੀ ਬਣੇ ਰਹਿ ਗਏ। ਮਹਾਰਾਜ ਕਹਿੰਦੇ ਇੱਕ ਮਿੰਟ ਵਿੱਚ ਖਿੰਨ ਵਿੱਚ ਹੀ ਉਹ ਸਾਰੇ ਕੌੜੇ ਹੋ ਜਾਣੇ, ਪਿੱਛੇ ਹੋ ਜਾਣੇ ਹਨ।
ਵਿੱਚ ਨਾ ਕੋਈ ਕਰ ਸਕਾ ਕਿਸ ਥਾਇ ਰੋਵੇ ਰੋਜ।
ਹੁਣ ਕਿਹਦੇ ਅੱਗੇ ਜਾ ਕੇ ਪੁਕਾਰਾਂ ਕਰੇ? ਸਰੀਰ ਤਾਂ ਇੱਥੇ ਲਾ ਕਰਕੇ ਪਦਾਰਥਾਂ ਦੇ ਭੋਗਾਂ ਦੇ ਵਿੱਚ ਖਚਤ ਕਰ ਲਿਆ, ਹੁਣ ਉੱਥੇ ਦਵਾਈਆਂ ਪਾਉਂਦਾ। ਪਰਲੋਕ ਦੇ ਅੰਦਰ ਹਾਏ ਹਾਏ ਦੀਆਂ ਆਵਾਜ਼ਾਂ ਆਉਂਦੀਆਂ ਨੇ, ਪਰ ਹੁਣ ਕੌਣ ਉਸ ਦੀ ਪਾਂ ਪਕੜੇ? ਜੇ ਇੱਥੇ ਸਿਮਰਨ ਕੀਤਾ ਹੁੰਦਾ, ਕਿਸੇ ਵਿਸ਼ੇ ਵਿਕਾਰ ਕਰਕੇ ਉੱਥੇ ਪਕੜਿਆ ਜਾਣੋ ਤੇ ਕਲਗੀਧਰ ਪਾਤਸ਼ਾਹ ਨੇ ਕਾਢੀ ਨਰਕ ਤੇ ਧੂ ਬਾਹੋਂ ਪਕੜ ਕੇ ਖਿੱਚ ਲੈਣਾ ਸੀ। ਹੁਣ ਕੌਣ ਤੇਰੀ ਪੁਕਾਰ ਸੁਣੇਗਾ? ਹੁਣ ਕਿਤੇ ਅੱਗੇ ਰੋਜ਼ਾਨਾ ਕਹਿੰਦਾ ਕਿ ਕਿਸ ਪੈ ਖੋਲੋ ਗੰਠੜੀ ਦੁਖੀ ਭਰ ਆਇਆ, ਕਿਹਦੇ ਅੱਗੇ ਦੁੱਖਾਂ ਦੀ ਪੰਡ ਖੋਲੇਗਾ, ਸਾਰਾ ਤਾਂ ਦੁੱਖਾਂ ਨਾਲ ਭਰਿਆ ਹੋਇਆ, ਪਰਮੇਸ਼ਰ ਤੂੰ ਭਲਾਇਆ ਹੋਇਆ ਹੈ।
ਕੀਤਾ ਕਿਸ਼ੂ ਨਾ ਹੋਵੀ ਲਿਖਿਆ ਤੁਰ ਸੰਜੋਗ,
ਇਹ ਪਰਮੇਸ਼ਰ ਨੇ ਤੁਰ ਤੋਂ ਹੀ ਜੋ ਤੂੰ ਇਹ ਕਰਮ ਕਰਕੇ ਆਪਣੀ ਪ੍ਰਾਰਬਧ ਬਣਵਾਈ ਹੈ, ਜੋ ਲੇਖ ਲਿਖਾਇਆ ਹੈ, ਉਸ ਨੂੰ ਕੌਣ ਮੇਟੇ ਹੋਣ। ਕੀਤਾ ਕਿਸ਼ੂ ਨਾ ਹੋਵੀ, ਕਿਸੇ ਦਾ ਕੀਤਾ ਹੁਣ ਕੁਝ ਨਹੀਂ ਹੋ ਸਕਦਾ, ਜੋ ਤੂੰ ਆਪ ਕੀਤਾ ਸੀ ਉਹੀ ਉਹ ਫਲ ਭੋਗ ਰਿਹਾ ਹੈ। ਹੁਣ ਉਹਦੇ ਵਿੱਚ ਕੌਣ ਦਖਲ ਅੰਦਾਜ਼ੀ ਕਰ ਸਕਦਾ ਹੈ, ਕੌਣ ਤੇਰੀ ਕਰਮ ਰੇਖ ਨੂੰ ਮਿਟੇ। ਕਰਮ ਤੂੰ ਆਪ ਕੀਤਾ, ਲੇਖ ਤੂੰ ਆਪ ਬਣਵਾਇਆ, ਹੁਣ ਤੇਰੀ ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ, ਹੁਣ ਉਹੋ ਜੇ ਸੁੱਖ ਭੋਗ, ਉਹੋ ਜੇ ਦੁੱਖ ਭੋਗ, ਉਹੋ ਜੇ ਕਰਮਾਂ ਨੂੰ ਭੋਗਦਾ ਰਹਿ।
ਵਡ ਭਾਗੀ ਮੇਰਾ ਪ੍ਰਭ ਮਿਲਾ ਤਾਂ ਉਤਰੇ ਸਭ ਵਿਯੋਗ।
ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਕੀ ਜਿਹੜੀ ਮਾਲਕ ਨੇ ਇੱਕ ਵਾਰੀ ਮਸਤਕ ਦੇ ਵਿੱਚ ਇਹ ਕਰਮ ਪਾ ਦਿੱਤਾ, ਨਿਸ਼ਾਨ ਪਾ ਦਿੱਤਾ, ਇਹ ਇਸੇ ਤਰ੍ਹਾਂ ਹੀ ਹੁਣ ਦੁੱਖ ਭੋਗਦੇ ਰਹਾਂਗੇ। ਤੇ ਪਹਿਲਾਂ ਵੀ ਇਹ ਮੈਂ ਕਈ ਵਾਰੀ ਬਚਨ ਕੀਤਾ ਕਿ ਭਾਈ ਗੁਰਦਾਸ ਜੀ ਹਵਾਲਾ ਦਿੰਦੇ ਨੇ ਕਿ ਜੇ ਸਤ ਸੰਗਤ ਵਿੱਚ ਆ ਜਾਈਏ ਨਾ ਤੇ ਚਰਨ ਉਦਕ ਕਸਮਲ ਕੱਟੇ ਗੁਰ ਧੂਰੀ ਬੁਰੇ ਲੇਖ ਮਿਟਾਏ। ਜੇ ਸਤ ਸੰਗਤ ਕਰ ਜਾਵੇਗਾ ਵੱਡਿਆਂ ਭਾਗਾਂ ਦੇ ਨਾਲ, ਤੈਨੂੰ ਸਤ ਸੰਗਤ ਕਦੇ ਇੱਕ ਵਾਰੀ ਨਸੀਬ ਹੋ ਜਾਵੇ, ਸਤਿਗੁਰੂ ਪਾਤਸ਼ਾਹ ਮਹਾਰਾਜ ਇਹੋ ਜਿਹੀ ਦ੍ਰਿਸ਼ਟੀ ਪਾਉਣਗੇ, ਹਰ ਵਾਰੀ ਤੈਨੂੰ ਸਤ ਸੰਗਤ ਕਰਨ ਲਈ ਪ੍ਰੇਰਨ ਕਰਨਗੇ, ਔਰ ਤੂੰ ਹਰ ਵਾਰੀ ਜਦ ਸਤ ਸੰਗਤ ਵਿੱਚ ਆਵੇਗਾ ਇੱਥੇ ਨਾਮ ਦੀ ਵਰਖਾ ਹੋਵੇਗੀ, ਤੇਰੇ ਬੁਰੇ ਲੇਖ ਮਿਟ ਜਾਣਗੇ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉੱਧਰ ਇਹ ਸਭ ਵਿਯੋਗ, ਫਿਰ ਜਿਹੜੇ ਇਹ ਝੋਰੇ ਨੇ ਨਾ ਵਿਛੋੜੇ ਨੇ, ਇਹ ਅੰਦਰ ਦੀ ਜਿਹੜੀ ਤਾਂਗ ਸੀ ਉਹ ਖਤਮ ਹੋ ਜਾਵੇਗੀ।
ਨਾਨਕ ਕੋ ਪ੍ਰਭ ਰਾਖ ਲੇਹੇ ਮੇਰੇ ਸਾਹਿਬ ਬੰਦੀ ਮੋਚ।
ਜਦ ਤੇਰੇ ਭਾਗ ਜਾਗੇ, ਸਤ ਸੰਗਤ ਕੀਤੀ, ਗੁਰੂ ਵਾਲਾ ਬਣ ਗਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਪੰਜ ਪਿਆਰਿਆਂ ਤੋਂ ਨਾਮ ਲੈ ਲਿਆ, ਔਰ ਰਹਿਤ ਮਰਿਆਦਾ ਵਿੱਚ ਪਰਪੱਕ ਰਿਹਾ, ਸਤਿਗੁਰਾਂ ਦੇ ਕਹੇ ਹੋਏ ਬਚਨ ਪਾਲੇ, ਮਰਿਆਦਾ ਨੂੰ ਕਾਇਮ ਰੱਖਿਆ, ਤਦ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਨਾਨਕ ਕਹੋ ਪ੍ਰਭ ਰਾਖ ਲੇਹੇ ਮੇਰੇ ਸਾਹਿਬ ਬੰਦੀ ਮੋਚ। ਹੇ ਮੇਰੇ ਮਾਲਕ, ਤੂੰ ਤਾਂ ਫਾਹੀਆਂ ਦੇ ਵਿੱਚ ਪਿਆਂ ਨੂੰ ਕੱਟਣ ਵਾਲਾ ਹੈ, ਤੂੰ ਤੇ ਕੈਦਾਂ ਦੇ ਵਿੱਚ ਉਮਰ ਕੈਦਾਂ ਤੋਂ ਵਿੱਚੋਂ ਬਾਹਰ ਕਢਾਉਣ ਵਾਲਾ ਹੈ, ਪੂਨੇ ਸਤਾਰੇ ਦੀ ਜੇਲ੍ਹ ਵਿੱਚੋਂ ਬਾਲਾ ਰਾਏ ਤੇ ਰੁਸਤਮ ਰਾਏ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ 30 ਸਾਲ ਤੋਂ ਬਾਅਦ ਆ ਕਰਕੇ ਉਹਨਾਂ ਦੀ ਭਾਵਨੀ ਦੇਖ ਕਰਕੇ ਮਹਾਰਾਜ ਜੀ ਨੇ ਰੁਕਾਬਾਂ ਪਕੜਾ ਕੇ ਉੱਥੋਂ ਬਾਹਰ ਕੱਢ ਲਿਆ ਸੀ। ਰਾਜੇ ਜਨਕ ਨੇ 18 ਕੋੜੀ ਨਰਕ ਜਾ ਕੇ ਬਾਹਰ ਕਢਾ ਦਿੱਤੇ, ਸਾਰੇ ਨਰਕ ਵਿਹਲੇ ਕਰਾ ਦਿੱਤੇ। ਉਹ ਪਰਮੇਸ਼ਰ ਰੱਖਣ ਵਾਲਾ ਹੈ, ਜੇ ਕੋਈ ਵੱਡਿਆਂ ਭਾਗਾਂ ਵਾਲਾ ਸਤਸੰਗਤ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਇਹ ਰਹਿਮਤ ਕੀਤੀ ਹੈ, ਸਾਨੂੰ ਅੱਜ ਦੇ ਕੱਤਕ ਦੇ ਮਹੀਨੇ ਦੇ ਵਿੱਚ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਇਹ ਪਿਆਰਿਓ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸੰਗਤ ਵਿੱਚ ਆਵੋ, ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਰੱਖ ਲੈਂਦੇ ਹਨ।
ਕੱਤਕ ਹੋਵੇ ਸਾਧੂ ਸੰਗ ਬਿਨਸੈ ਸਵੇ ਸੋਚ।
ਇਸ ਕੱਤਕ ਦੇ ਮਹੀਨੇ ਦੇ ਵਿੱਚ ਜਿਨ੍ਹਾਂ ਨੇ ਸਤਸੰਗਤ ਕਰਕੇ ਇਹ ਕਰਮ ਕੱਤ ਲਿਆ, ਆਪਣਾ ਕਰਮ ਬਣਾ ਲਿਆ ਸਤਸੰਗਤ ਕਰਨ ਦਾ, ਪਰਮੇਸ਼ਰ ਦੇ ਨਾਮ ਦਾ, ਉਹਦੀਆਂ ਸਾਰੀਆਂ ਸੋਚਾਂ ਫਿਰ ਨਾਸ ਹੋ ਜਾਣਗੀਆਂ, ਸਾਰੇ ਫਿਕਰ ਉਸ ਦੇ ਨਾਸ ਹੋ ਜਾਣਗੇ, ਗਮ ਮੁੱਕ ਜਾਣਗੇ, ਚਿੰਤਾ ਮੁੱਕ ਜਾਵੇਗੀ, ਦੁੱਖ ਮੁੱਕ ਜਾਣਗੇ, ਕੇਵਲ ਇੱਕ ਸੁੱਖ ਹੀ ਸੁੱਖ, ਪਰਮੇਸ਼ਰ ਦੇ ਨਾਮ ਦਾ ਆਨੰਦ ਹੀ ਆਨੰਦ ਰਹਿ ਜਾਵੇਗਾ। ਜਿਨ੍ਹਾਂ ਨੂੰ ਐਸਿਆਂ ਨੂੰ, ਸਤਸੰਗੀ ਪ੍ਰੇਮੀਆਂ ਨੂੰ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕਰਕੇ ਇਹ ਸੁਭਾਗ ਬਖਸ਼ਿਆ, ਉਹਨਾਂ ਤੋਂ ਪੁੱਛੋ, ਕਹਿੰਦੇ ਜਿਹੜਾ ਆਨੰਦ ਸਤਿਗੁਰਾਂ ਦੀ ਗੋਦ ਵਿੱਚ ਹੈ ਕਿਧਰੋਂ ਹੋਰ ਪ੍ਰਾਪਤ ਨਹੀਂ ਹੁੰਦਾ। ਜਿਵੇਂ ਇੱਕ ਬੱਚਾ ਮਾਂ ਦੀ ਗੋਦ ਵਿੱਚ ਬੈਠ ਕੇ ਕਦੀ ਅੱਖਾਂ ਮੀਚਦਾ ਖੋਲਦਾ, ਉਹ ਬੱਚੇ ਨੂੰ ਪੁੱਛੋ ਕਿੰਨਾ ਆਨੰਦ ਹੈ, ਇਸੇ ਤਰ੍ਹਾਂ ਇੱਕ ਜਗਿਆਸੂ ਨੂੰ ਪੁੱਛੋ ਕਿ ਆਪਣੇ ਪਿਤਾ ਦੀ ਗੋਦ ਦੇ ਅੰਦਰ ਬੈਠ ਕੇ ਕਿੰਨਾ ਆਨੰਦ ਆਉਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉੱਥੇ ਸਾਰੇ ਦੁੱਖ ਫਿਕਰ ਮੁੱਕ ਜਾਂਦੇ ਨੇ। ਸੋ ਆਓ ਅਗਲਾ ਪ੍ਰੋਗਰਾਮ ਸ੍ਰੀ ਸੁਖਮਨੀ ਸਾਹਿਬ ਜੀ ਦਾ ਸੰਗਤੀ ਰੂਪ ਵਿੱਚ ਸਰਵਣ ਕਰੀਏ। ਇੱਥੇ ਹੀ ਖਿਮਾ ਦੇ ਜਾਚਕਾਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਜੀ, ਅਸੀਸ ਬਖਸ਼ਿਸ਼ ਕਰਿਓ, ਦੇਹੋ ਸੱਜਣੇ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।